ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ,
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਤੀਜਾ, ਸਦਾ ਧਨ ਅੰਤਰਨਾਮ ਸੰਭਾਲੇ, ਜੀ ਜੰਤ ਜਿਨਹੇ ਪ੍ਰਤ ਪਾਲੇ, ਮੁਕਤ ਪਦਾਰਥ ਤਿਨ ਕੋ ਪਾਏ, ਹਰ ਕੈ ਨਾਮ ਰੱਤੇ ਲਿਵ ਲਾਏ, ਸਦਾ ਧਨ ਅੰਤਰਨਾਮ ਸੰਭਾਲੇ, ਜੀ ਜੰਤ ਜਿਨਹੇ ਪ੍ਰਤ ਪਾਲੇ, ਮੁਕਤ ਪਦਾਰਥ ਤਿਨ ਕੋ ਪਾਏ, ਹਰ ਕੈ ਨਾਮ ਰੱਤੇ ਲਿਵ ਲਾਏ, ਗੁਰ ਸੇਵਾ ਤੇ ਹਰ ਨਾਮ ਧਨ ਪਾਵੈ, ਅੰਤਰ ਪਰਗਾਸ ਹਰ ਨਾਮ ਤੇ ਆਵੈ, ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ, ਸਾਂਤ ਸਿਗਾਰ ਰਾਵੇ ਪ੍ਰਭ ਸੋਏ, ਹਉਮੈ ਵਿੱਚ ਪ੍ਰਭ ਕੋਈ ਨਾ ਪਾਏ, ਮੁੱਲੋਂ ਭੁੱਲਾ ਜਨਮ ਗਵਾਏ, ਗੁਰ ਤੇ ਸਾਂਤ ਸਹਿਜ ਸੁਖ ਬਾਣੀ, ਸੇਵਾ ਸਾਚੀ ਨਾਮ ਸਮਾਨੀ, ਸ਼ਬਦ ਮਿਲੈ ਪ੍ਰੀਤਮ ਸਦਾ ਤੇ ਆਏ, ਸਾਚ ਨਾਮ ਵਡਿਆਈ ਪਾਏ, ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮਿਲਾਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰੱਤੇ ਪ੍ਰਭੇ ਆਪ ਮਿਲਾਏ, ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮਿਲਾਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰੱਤੇ ਪ੍ਰਭੇ ਆਪ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਸਤਿਗੁਰਾਂ ਦੀ ਅਤ ਸਤਿਕਾਰਿਤ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਕੁਝ ਸਮਾਂ ਗੁਰੂ ਨੂੰ ਸਮਰਪਿਤ ਹੋ ਕੇ ਸਮੇਂ ਨੂੰ ਸਫਲ ਕਰਨ ਦੇ ਲਈ ਸਵਾਸਾਂ ਦੀ ਸਮੇਂ ਦੀ ਪਵਿੱਤਰਤਾ ਦੇ ਵਾਸਤੇ ਬੜੀ ਸ਼ਰਧਾ ਸਤਿਕਾਰ ਨੇਮ ਭਾਵਨਾ ਪ੍ਰੇਮ ਸਹਿਤ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰਦੇਵ ਪਿਤਾ ਨਿਰੰਕਾਰੀ ਜੋਤ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਅੰਮ੍ਰਿਤਮਈ ਵਚਨ ਉਚਾਰਨ ਕੀਤੇ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਜੀਵਨ ਮਨੋਰਥ ਸਮਝਾਉਣ ਦੇ ਲਈ ਬਖਸ਼ਿਸ਼ ਕੀਤੇ ਨੇ, ਉਹ ਸਰਵਣ ਕੀਤੇ ਨੇ, ਸੇਵਾ ਕੀਤੀ, ਸੰਗਤ ਕੀਤੀ। ਔਰ ਸਤਿਗੁਰੂ ਜੀ ਦੇ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਅੱਜ ਦੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣ ਦੇ ਵਾਸਤੇ ਇਹ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ ਨੇ, ਜਿਸ ਦੇ ਵਿੱਚ ਗੁਰਦੇਵ ਪਾਤਸ਼ਾਹ ਨੇ ਨਾਮ ਦੀ ਗੱਲ ਕਹੀ ਹੈ, ਸੇਵਾ ਦੀ ਬਾਤ ਕਹੀ ਹੈ। ਸੇਵਾ ਅਤੇ ਸਿਮਰਨ ਸਿੱਖੀ ਦੇ ਦੋ ਥੰਮ ਨੇ, ਮੰਜ਼ਲੇ ਮਕਸੂਦ ਦੀ ਪ੍ਰਾਪਤੀ ਦੇ ਵਾਸਤੇ ਮਨੁੱਖ ਦੇ ਜੀਵਨ ਵਿੱਚ ਸੇਵਾ ਅਤੇ ਸਿਮਰਨ ਦੋਨੇ ਹੀ ਚਾਹੀਦੇ ਨੇ। ਇਹ ਕੇਵਲ ਅਤੇ ਕੇਵਲ ਇਕੱਲਾ ਸੇਵਾ ਹੈ, ਮਨ ਹੰਕਾਰੀ ਹੋ ਜਾਂਦਾ ਹੈ, ਕਈ ਵਾਰੀ ਸਿਮਰਨ ਦੇ ਵਿੱਚ ਵੀ ਹੰਕਾਰ ਪੈਦਾ ਹੋ ਜਾਂਦਾ ਹੈ ਕਿ ਮੇਰੇ ਵਰਗਾ ਕੋਈ ਜਪੀਆ ਨਹੀਂ, ਕੋਈ ਤਪੀਆ ਨਹੀਂ, ਕੋਈ ਹਠੀਆ ਨਹੀਂ, ਮੈਂ ਬਹੁਤ ਵੱਡਾ ਸਿਮਰਨ ਕਰਦਾ। ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਸਿਮਰਨ ਦੇ ਵਿੱਚ ਜੁੱਟ ਜਾਂਦਾ, ਕਈ ਘੰਟਿਆਂ ਬੱਧੀ ਸਿਮਰਨ ਦੇ ਵਿੱਚ ਸੁਰਤੀ ਜੁੜੀ ਰਹਿੰਦੀ ਹੈ, ਅਤੇ ਜਦ ਮੈਂ ਗੱਲ ਵਿੱਚ ਆ ਜਾਂਦੀ ਹੈ ਤਾਂ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਹ ਤੇਰਾ ਕੀਤਾ ਹੋਇਆ ਸਿਮਰਨ ਵੀ ਹੰਕਾਰ ਨੂੰ ਜਨਮ ਦੇ ਦਿੰਦਾ ਹੈ। ਇਸ ਕਰਕੇ ਹੈਨ ਅਤੇ ਦੋਵੇਂ ਮਹਾਨ ਪਵਿੱਤਰ ਨੇ, ਨਾਮ ਵੀ ਅਤੇ ਸੇਵਾ ਵੀ ਅਤੇ ਸਿਮਰਨ ਵੀ। ਪਰ ਕਈ ਵਾਰੀ ਐਸਾ ਹੁੰਦਾ ਹੈ ਕਿ ਉਹ ਇੱਕ ਬਹੁਤ ਉੱਤਮ ਵਸਤੂ ਹੈ, ਅਗਰ ਉਸ ਘਿਓ ਨੂੰ ਅਸੀਂ ਗਰਮੀ ਦੇ ਮਹੀਨੇ ਵਿੱਚ ਛੱਕ ਲਈਏ, ਉਹਦੇ ਵਿੱਚੋਂ ਅਨੇਕਾਂ ਰੋਗ ਪੈਦਾ ਹੁੰਦੇ ਨੇ। ਅਗਰ ਉਸੇ ਘਿਓ ਵਿੱਚ ਮਿਸ਼ਰੀ ਮਿਲਾ ਕੇ ਛੱਕ ਲਈ ਜਾਏ ਤਾਂ ਰੋਗਾਂ ਦੀ ਨਿਵਿਰਤੀ ਕਰ ਦਿੰਦੀ ਹੈ। ਸੇਵਾ ਦੇ ਨਾਲ ਸਿਮਰਨ ਹੋਵੇ ਅਤੇ ਮਨ ਦੇ ਹਉਮੈ ਦੇ ਰੋਗ ਕੱਟੇ ਜਾਂਦੇ ਨੇ। ਇਹਨਾਂ ਦੋਨਾਂ ਵਿਸ਼ਿਆਂ 'ਤੇ ਗੁਰਦੇਵ ਪਾਤਸ਼ਾਹ ਨੇ ਸਾਨੂੰ ਇਹ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ ਨੇ। ਆਓ ਪਿਆਰ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰਨ ਦੇ ਲਈ, ਵਿਚਾਰਨ ਦੇ ਲਈ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹਲਾ ਤੀਜਾ, ਸਦਾ ਧਨ ਅੰਤਰ ਨਾਮ ਸੰਭਾਲੇ, ਜੀ ਜੰਤ ਜਿਨਹੇ ਪ੍ਰਤਪਾਲੇ।
ਗੁਰਦੇਵ ਪਾਤਸ਼ਾਹ ਜੀ ਧਨਾਸਰੀ ਰਾਗ ਦੇ ਵਿੱਚ तीसरे गुरदेव नानक निरंकारी जोत, क्योंकि जोत तो एक ही है। साहिब श्री गुरु नानक पातशाह जी आप नारायण कला धार जग मह परवरयो, निरंकार आकार जोत जग मंडल करयो। नानक आवंदो गोविंद रूप, नानक निरंकारी ने अपना पंज भूतक शरीर गुरु नानक साहब जी दे स्वरूप विच धारण किया है। सतगुरु गुरु नानक पातशाह ने कदे भी अपने आप नूं यह वचन नहीं कहे कि मैं गुरु नानक हाँ मैनू पूजो। सगों दसवीं जोत विच आके ते गुरदेव पातशाह कहिंदे ने कि जो हमको परमेश्वर उचर है ते सब नरक कुंड में पर हैं। विद्वानां दे वक्रे वक्रे विचार ने और विद्वानां दी अपनियां अपनियां रायां ने और इहदे विच गुरदेव पातशाह जी बिल्कुल स्पष्ट कह रहे ने जो हमको परमेश्वर उचर है। जेड़े हम अपने आप नूं परमेश्वर उचारण करदे ने कि मैं परमेश्वर हाँ, क्योंकि ऐसे भी तो बचन आए ने ना कई बारी अहं ब्रह्मस्मि, कि मैं ही ब्रह्म हाँ, मैं ही ब्रह्म का स्वरूप हाँ। अहं आत्मा ब्रह्म, स्वयं आत्मा ब्रह्म, कहिंदा मैं ही ब्रह्म हाँ, मैं ही वो ब्रह्म का स्वरूप हाँ। पर साहब ये नहीं कहिंदे, साहबां दा मत निराला है। इस करके ना जो सिख धर्म है, सिख कौम है, ये दूसरियां तो वक्री है। ये किसी दे विच मिलावट नहीं इसकी हो सकती, ना कोई इसनूं अपने विच मिला सकता। वेद कहिंदे ने कि मैं ब्रह्म हाँ, अंग आत्मा ब्रह्म, ते साहब ते कहिंदे जो हमको परमेश्वर उचर है, कि अपने आप नूं जो परमेश्वर उचारण करदे ने जां जो मैनू परमेश्वर समझ बैठे ने ते सब नरक कुंड में पर हैं। वह नरक कुंडा विच पैणगे। ऐसे बचन आप जी कई बारी सरवण करदे हो ना, सब कहते हैं पाया घट न किन्हीं कहाया। अपने आप नूं घट कोई भी नहीं समझदा, सारे अपने आप नूं घर घर होए बहे गोरामा तिनते सरहन को कम। घर घर विच रब बन बैठे ने। साहब कहिंदे मैं रब नहीं हाँ, मैं हूँ परम पुरख को दासा, देखन आयो जगत तमाशा, मैं तो उस मालिक दा दास हाँ। नानक गरीब टह पया द्वारे, मैं तो गरीब हाँ, मैं उहदे द्वार ते आण के टठा हाँ। गुरु नानक पातशाह जी ने सानू शब्द दे नाल जोड़िया, सानू शरीर नाल नहीं जोड़िया। खिमा करियो, अपने एक सुभाव जिहा बन गया। अमृतसर साहब के निवासी धन धन श्री गुरु रामदास जी नूं याद करदे ने, दिल्ली के निवासी श्री गुरु तेग बहादुर सिमरे है करनौ नि दया वै धाए, अरदास विच भी कहने। जिस अस्थान ते कोई रहण वाला है ना, वो अस्थान जिस गुरु साहिबान दे नाल संबंधित है, असी उस गुरु साहिबान दे नाल ही संबंधित हो गए, जुड़ गए। पर भलियो गुरु नानक पातशाह जी ने अपनी जोत नूं कलवेंट करके दसां जामियां दे राही हो के वह निरंकारी जोत गुरु ग्रंथ साहिब जी दे विच विद्यमान कर दित्ती। अज सिख ने जुड़ना केवल तो केवल श्री गुरु ग्रंथ साहिब नाल जुड़ना, किसी शरीर नाल नहीं जुड़ना, क्योंकि ਸਰੀਰ 'ਤੇ ਆਉਣ ਜਾਣ ਵਾਲੇ ਨੇ, ਚਾਹੇ ਉਹ ਪੀਰ ਪੈਗੰਬਰ ਅਵਤਾਰ ਔਲੀਏ ਕੋਈ ਵੀ ਆਏ ਅਤੇ ਚਲੇ ਗਏ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਜੁਗੋ ਜੁਗ ਅਟਲ ਨੇ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਉਹ ਤਾਂ ਹਮੇਸ਼ਾ ਹੀ ਰਹਿਣ ਵਾਲਾ ਹੈ, ਸਾਰਿਆਂ ਵਿੱਚ ਹੀ ਰਮਿਆ ਹੋਇਆ, ਕਿਉਂਕਿ ਸਰਵ ਵਿਆਪਕ ਹੈ ਨਾ। ਇਸ ਲਈ ਗੁਰਦੇਵ ਪਾਤਸ਼ਾਹ ਨੇ ਸਾਨੂੰ ਇਹਨਾਂ ਸਰੂਪਾਂ ਵਿੱਚ ਆ ਕੇ ਉਪਦੇਸ਼ ਬਖਸ਼ਿਸ਼ ਕੀਤੇ ਨੇ। ਇਹ ਉਪਦੇਸ਼ ਤੀਸਰੇ ਨਿਰੰਕਾਰੀ ਜੋਤ ਦੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਧਨਾਸਰੀ ਰਾਗ ਦੇ ਵਿੱਚ ਸਤਿਗੁਰੂ ਜੀ ਇਹ ਬਖਸ਼ਿਸ਼ ਕਰ ਰਹੇ ਨੇ, ਕੀ ਉਚਾਰਨ ਕਰਦੇ ਨੇ, ਸਦਾ ਧਨ ਅੰਤਰ ਨਾਮ ਸੰਭਾਲੇ, ਜੀ ਜੰਤ ਜਿਨਹੇ ਪ੍ਰਤਿਪਾਲੇ। ਵਿਦਵਾਨਾਂ ਨੇ ਅਨਵੇ ਕਰਕੇ ਅਰਥ ਕੀਤੇ ਨੇ ਇਸਦੇ, ਭਈ ਜਿਸ ਮਾਲਕ ਨੇ ਜੀ ਜੰਤਰ ਦੀ ਪਾਲਣਾ ਪੋਸ਼ਣਾ ਕੀਤੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਪਿਰੋ ਜੀ ਦੇ, ਸੈਲ ਪੱਥਰ ਮੈਂ ਜੰਤ ਉਪਾਏ ਤਾਂ ਘਰ ਜਿਕ ਆਗੈ ਕਰ ਧਰਿਆ। ਪੱਥਰਾਂ ਵਿੱਚ ਪੈਦਾ ਕਰ ਦਿੱਤੇ ਪਰਮੇਸ਼ਰ ਨੇ ਕੀੜੇ, ਉਹਨਾਂ ਦਾ ਰਿਜਕ ਉੱਥੇ ਪੈਦਾ ਕਰ ਦਿੱਤਾ। ਮਿੱਟੀ ਵਿੱਚ ਰਹਿਣ ਵਾਲੇ ਜੀਵਾਂ ਦਾ ਰਿਜਕ ਉੱਥੇ ਪੈਦਾ ਕਰ ਦਿੱਤਾ ਪਾਤਸ਼ਾਹ ਨੇ। ਗੁਰੂ ਨਾਨਕ ਸਾਹਿਬ ਜੀ ਤਾਂਬੇ ਦੀ ਧਰਤੀ 'ਤੇ ਗਏ ਜਿਸ ਸਮੇਂ, ਅਤੇ ਵੱਡੇ ਵੱਡੇ ਜਿਹੜੇ ਅਜਗਰ ਸੱਪ ਉੱਥੇ ਬੈਠੇ ਹੋਏ ਨੇ, ਜਿੱਥੇ ਕੋਈ ਵਸਤੂ ਹੀ ਨਹੀਂ, ਇਤਿਹਾਸ ਦੇ ਬੋਲ ਨੇ, ਇਹ ਜਿਹੜੀਆਂ ਹਨੇਰੀਆਂ ਚੱਲਦੀਆਂ ਨੇ ਨਾ, ਕਹਿੰਦੇ ਇਹ ਮਿੱਟੀ ਉੱਥੇ ਜਾ ਕੇ ਇਕੱਠੀ ਹੋ ਜਾਂਦੀ ਹੈ, ਉਹ ਕੁੰਡਲ ਮਾਰ ਕੇ ਬੈਠੇ ਮਿੱਟੀ ਖਾਈ ਜਾਂਦੇ ਨੇ। ਪਰ ਉੱਥੇ ਕੌਣ ਵਸਦੇ ਨੇ? ਮੇਰੇ ਸਾਹਿਬ ਕਹਿੰਦੇ, ਤੇ ਤਸਕਰ ਜੋ ਨਾਮ ਨਾ ਲੇਵੈ ਵਸੈ ਕੋਟ ਪੰਚਾਸਾ। ਉਹ ਗੁਰੂ ਦੇ ਚੋਰ ਨੇ, ਚੋਰ ਦੂਸਰੇ ਦੇ ਧਨ ਨੂੰ ਚੁਰਾਉਂਦਾ ਹੈ ਨਾ, ਅਤੇ ਮਾਲਕ ਨੇ ਸਾਨੂੰ ਸਵਾਸਾਂ ਰੂਪੀ ਪੂੰਜੀ ਬਖਸ਼ਿਸ਼ ਕੀਤੀ ਹੈ, ਇਹ ਸਵਾਸਾਂ ਨੂੰ ਅਸੀਂ ਚੁਰਾ ਰਹੇ ਹਾਂ ਜੇ ਨਾਮ ਨਹੀਂ ਜਪਦੇ। ਅਤੇ ਤਸਕਰ, ਉਹ ਚੋਰ ਨੇ ਕੌਣ? ਜੋ ਨਾਮ ਨਾ ਲੈਵੇ, ਜਿਹੜੇ ਪਰਮਾਤਮਾ ਦਾ ਨਾਮ ਨਹੀਂ ਲੈਂਦੇ। ਰਾਤ ਜੀ ਸੋਵਹਿ ਦਿਨ ਕਰਹਿ ਕਾਮ, ਇੱਕ ਖਿਨ ਲੇਹ ਨਾ ਹਰ ਕੋ ਨਾਮ। ਇੱਕ ਛਿਨ ਮਾਤਰ ਵੀ ਨਾਮ ਨਹੀਂ ਲਿਆ, ਕਦੇ ਨਾਨਕ ਨਿਰੰਕਾਰ ਰਸਨਾ 'ਤੇ ਆਇਆ ਹੀ ਨਹੀਂ। ਇਹ ਨਿਰੰਕਾਰੀ ਦਾ ਨਾਮ ਹੈ ਨਾਨਕ ਵੀ। ਅਤੇ ਪਾਤਸ਼ਾਹ ਕਹਿੰਦੇ ਵਸੈ ਕੋਟ ਪਚਾਸਾ, ਉਸ ਪੰਜਾਹਵੇਂ ਕੋਟ ਦੀ ਧਰਤੀ 'ਤੇ ਵਸਦੇ ਨੇ ਉਹ ਜਿਹੜੇ ਨਾਮ ਨੇ ਜਪਣ ਵਾਲੇ। ਇਸ ਲਈ ਗੁਰਦੇਵ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਕਿ ਜਿਹੜੇ ਭਾਈ ਜੀ ਜੰਤ ਜਿਨਹੇ ਪ੍ਰਤਿਪਾਲੇ, ਜਿਸ ਮਾਲਕ ਨੇ ਸਾਰੇ ਜੀਵ ਜੰਤੂਆਂ ਦੀ ਪ੍ਰਤਿਪਾਲਣਾ ਕੀਤੀ ਹੈ। ਆਪ ਜੀ ਰੋਜ਼ ਨਿਤਨੇਮ ਕਰਦੇ ਹੋ ਨਾ, ਜੇ ਗੁਰੂ ਕਾ ਸਿੱਖ ਨਿਤਨੇਮ ਨਹੀਂ ਕਰਦਾ ਤਾਂ ਸਿੱਖ ਹੀ ਕਾਹਦਾ। ਸਾਹਿਬ ਜੀ ਤੇ ਉਵੇਂ ਬਚਨ ਕਹਿੰਦੇ ਨੇ, ਸਿੱਖ ਗੁਰੂ ਕਾ ਹੋ ਗਏ ਹੋ ਜਪ ਜੀ ਕੰਠ ਨਕੀਨ, ਤੰਦੁਲ ਬਿਨ ਤੁਖ ਕਾਮ ਕੇ ਤੈਸੇ ਸਿੱਖ ਕੋ ਚੀਨ। ਉਹ ਗੁਰੂ ਕਾ ਸਿੱਖ ਤੇ ਹੋ ਗਿਆ, ਮਾਤਾ ਪਿਤਾ ਸਿੱਖ, ਉਹਨਾਂ ਦੇ ਘਰ ਵਿੱਚ ਜਨਮ ਲੈ ਲਿਆ, ਨਾਮ ਵੀ ਸਿੱਖ ਰਖਾ ਲਿਆ, ਪਰ ਜਪਜੀ ਸਾਹਿਬ ਵੀ ਕੰਠ ਨਹੀਂ ਕੀਤਾ, ਜਪਜੀ ਸਾਹਿਬ ਵੀ ਨਹੀਂ ਪੜ੍ਹਿਆ ਕਦੇ, ਅਤੇ ਉਹ ਕਾਹਦਾ ਸਿੱਖ ਹੈ? ਭਾਈ ਸਾਹਿਬ ਜੀ ਕਹਿੰਦੇ ਨੇ ਰਹਿਤਨਾਮਿਆਂ ਵਿੱਚ, ਤੰਦੁਲ ਬਿਨ ਤੁਖ ਕਾਮ ਕੇ, ਉਹ ਤਾਂ ਥੋਥਾ ਸੁੱਖ ਸਿੱਖ ਹੈ, ਚੌਲਾਂ ਦੇ ਦਾਣੇ ਤੋਂ ਬਿਨਾਂ ਫੱਕ ਕਿਸ ਕੰਮ ਆਉਂਦੀ ਹੈ। ਰਹਿਤਨਾਮਿਆਂ ਵਿੱਚ ਸਤਿਗੁਰਾਂ ਨੇ ਬੜੇ ਤਾੜਨਾ ਭਰੇ ਸ਼ਬਦ ਕਹੇ ਨੇ ਸਾਨੂੰ, ਬਿਨ ਜਪ ਜਾਪ ਪੜ੍ਹੇ ਜੋ ਜਿਵੇਂ ਪ੍ਰਸਾਦ, ਸੋ ਬਿਸਤਾ ਕਾ ਜੰਤ ਹੈ ਸਿੱਖ ਨਾ ਆਦ ਜੁਗਾਦ। ਉਹ ਕਹਿੰਦੇ ਸਿੱਖ ਨਾ ਸੀ, ਨਾ ਹੈ, ਨਾ ਹੋ ਸਕਦਾ ਜਿਹਨੇ ਸਵੇਰੇ ਨਿਤਨੇਮ ਹੀ ਨਹੀਂ ਕੀਤਾ। ਬਿਨ ਜਪ ਜਾਪ ਪੜ੍ਹੇ ਜੋ ਜਿਵੇਂ ਪ੍ਰਸਾਦ। ਅੱਜ ਦਾ ਸਿੱਖ ਤਾਂ ਚਾਹ ਵੀ ਆਪਣੇ ਬੈੱਡ 'ਤੇ ਹੀ ਮੰਗਵਾਉਂਦਾ ਹੈ। ਅੱਜ ਦਾ ਸਿੱਖ ਤਾਂ ਉੱਠਦਿਆਂ ਸਾਰ ਨਾਸ਼ਤਾ ਤਾਂ ਉਹਨੂੰ ਯਾਦ ਹੈ, ਪਰ ਨਿਤਨੇਮ ਭੁੱਲ ਗਿਆ ਹੈ। ਖਾਣਾ ਪੀਣਾ ਹੱਸਣਾ ਸੌਣਾ ਇਹ ਤਾਂ ਯਾਦ ਹੈ, ਵਿਸਰ ਗਿਆ ਹੈ। ਮਰਨਾ ਮੌਤ ਇਸ ਨੂੰ ਭੁੱਲੀ ਹੋਈ ਹੈ, ਫਿਰ ਕੀ ਹੋਏਗਾ। ਖਸਮ ਵਿਸਾਰ ਖੁਵਾਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਉਹ ਮਾਲਕ ਨੂੰ ਹੀ ਭੁੱਲ ਗਿਆ, ਅਤੇ ਜੇ ਮਾਲਕ ਨੂੰ ਭੁੱਲ ਕੇ ਜਿਉਂਦਾ ਹੈ ਤਾਂ ਦ੍ਰਿਗ ਹੈ ਉਹਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛਿਆ ਕਿ ਮਹਾਰਾਜ ਜੀ ਆਪ ਜੀ ਦੱਸੋ, ਅਤੇ ਭਾਈ ਸਾਹਿਬ ਜੀ ਕਹਿੰਦੇ ਨੇ ਉਹਦੇ ਨੇਤਰ ਵੀ ਧ੍ਰਿਗ ਨੇ, ਜਿਹੜੇ ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਦੇਖਦੇ ਨੇ। ਉਹਦੇ ਕੰਨ ਵੀ ਧ੍ਰਿਗ ਨੇ, ਜਿਹੜੇ ਗੁਰੂ ਸ਼ਬਦ ਤੋਂ ਬਿਨਾਂ ਕੁਝ ਹੋਰ ਸੁਣਦੇ ਨੇ। ਉਹ ਪੈਰ ਵੀ ਧ੍ਰਿਗ ਨੇ, ਜਿਹੜੇ ਕਦੇ ਗੁਰੂ ਦੀ ਦਰਸ਼ਨ ਕਰਨ ਵਾਸਤੇ ਆਏ ਹੀ ਨਹੀਂ ਹਨ। ਧ੍ਰਿਗ ਸਤਿਗੁਰੂ ਪਾਤਸ਼ਾਹ ਜੀ ਵੀ ਕਹਿੰਦੇ ਨੇ ਧ੍ਰਿਗ ਧ੍ਰਿਗ ਖਾਇਆ, ਉਹ ਖਾਣਾ ਵੀ ਧ੍ਰਿਗ ਹੈ, ਉਹ ਪਹਿਨਣਾ ਵੀ ਧ੍ਰਿਗ ਹੈ, ਉਹ ਸੌਣਾ ਵੀ ਧ੍ਰਿਗ ਹੈ। ਇਸ ਲਈ ਭਾਈ ਸਾਹਿਬ ਕਹਿੰਦੇ ਨੇ ਧ੍ਰਿਗ ਸੇਵਾ ਬਿਨ ਹੱਥ ਪੈਰ ਹੋਰ ਨੇ ਫਲ ਕਰਨੀ। ਸੇਵਾ ਤੋਂ ਬਿਨਾਂ ਹੱਥ ਵੀ ਧ੍ਰਿਗ ਨੇ, ਕਿਉਂਕਿ ਇਹਨਾਂ ਨੂੰ ਸਫਲ ਹੀ ਨਹੀਂ ਕੀਤਾ। ਅਸੀਂ ਜਿਸ ਪਾਤਸ਼ਾਹ ਨੇ ਆਪ ਜੀ ਨੂੰ ਬਖਸ਼ਣ ਬਖਸ਼ਿਸ਼ ਕੀਤੇ ਨੇ ਨਾ, ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭੱਟਾਂ ਨੇ ਉਸਤਤੀ ਦੇ ਵਿੱਚ ਪਾਵਨ ਬਚਨ ਨੂੰ ਚਾਰਨ ਕੀਤੇ ਨੇ। ਚਰਨ ਤਪਰ ਸਕੇ ਹੱਥ ਚਰਨ ਗੁਰ ਅਮਰ ਪਵਿਲ ਰਹਿ, ਹੱਥ ਤਪਰ ਸਕੇ ਹੱਥ ਹੱਥ ਗੁਰ ਅਮਰ ਪੈ, ਜੀ ਤਪਰ ਸਕੇ ਹੱਥ ਜੀ ਗੁਰ ਅਮਰ ਭਣੀਜੈ, ਨਾਇਣ ਤਪਰ ਸਕੇ ਹੱਥ ਨਾਇਣ ਗੁਰ ਅਮਰ ਪਖੀਜੈ, ਸ਼੍ਰਵਣ ਤਪਰ ਸਕੇ ਹੱਥ ਸ਼੍ਰਵਣ ਗੁਰ ਅਮਰ ਸੁਣੀਜੈ, ਨਾਇਣ ਤਪਰ ਸਕੇ ਹੱਥ ਨਾਇਣ ਗੁਰ ਅਮਰ ਪਖੀਜੈ। ਉਹ ਨੇਤਰ ਧਨ ਨੇ, ਉਹ ਕੰਨ ਵੀ ਧਨ ਨੇ, ਉਹ ਰਸਨਾ ਵੀ ਧਨ ਹੈ। ਇਸ ਲਈ ਆਪ ਜੀ ਬਚਨ ਪੜ੍ਹਦੇ ਹੋ ਨਾ, ਧ੍ਰਿਗ ਸਿਰ ਜੋ ਨਾਨਵੇਂ ਗੁਰ ਲੱਗੇ ਨਾ ਚਰਣੀ। ਉਹ ਸਿਰ ਵੀ ਧ੍ਰਿਗ ਹੈ, ਜਿਹੜਾ ਸਿਰ ਗੁਰੂ ਦੇ ਚਰਨਾਂ ਵਿੱਚ ਆ ਕੇ ਝੁਕਦਾ ਨਹੀਂ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਐਸੇ ਜੋ ਸਵਾਮੀ ਨੇ ਸਮਰੱਥ ਹਰ ਜੀ, ਉਹ ਆਪ ਕੀੜੀ ਤੋਂ ਲੈ ਕੇ ਹਾਥੀ ਪਰਯੰਤ ਜਿਤਨੇ ਵੀ 84 ਲੱਖ ਜੂਨ ਦੇ ਜੀਵ ਨੇ, ਜਲ ਚਰਨੇ, ਥਲ ਚਰਨੇ, ਭੂ ਚਰਨੇ, ਖੇ ਚਰਨੇ, ਚਾਰ ਖਾਣੀਆਂ ਵਿੱਚ ਜੀਵ ਨੇ ਨਾ, ਅਤੇ ਚਾਰੇ ਖਾਣੀਆਂ ਦੇ ਜੀਵ ਸਾਰਿਆਂ ਦਾ ਰਿਜ਼ਕ ਮਾਲਕ ਨੇ ਆਪ ਪੈਦਾ ਕੀਤਾ ਹੈ। ਇੱਥੇ ਅਸੀਂ ਕਈ ਵਾਰੀ ਭਰਮ ਪਾਲ ਲੈਂਦੇ ਹਾਂ ਨਾ, ਭਾਈ ਜੇ ਮੈਂ ਨਾ ਹੁੰਦਾ ਸ਼ਾਇਦ ਪਰਿਵਾਰ ਦਾ ਕੀ ਬਣਦਾ, ਬੱਚਿਆਂ ਦਾ ਕੀ ਬਣਦਾ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਮੈਂ ਇਤਿਹਾਸ ਵੱਲੇ ਜਾਵਾਂ। ਪਹਿਲੋਂ ਦੇ ਤੈ ਜੰਤ, ਪਹਿਲੋਂ ਦੇ ਤੈ ਰਿਜ਼ਕ ਸੰਭਾਹ, ਪਿੱਛੋਂ ਦੈ ਤੈ ਜੰਤ ਉਪਾਹ। ਭਲਿਓ ਪਾ ਮਾਲਕ ਨੇ ਪਹਿਲੋਂ ਇਸ ਜੀਵ ਦਾ ਰਿਜ਼ਕ ਪੈਦਾ ਕੀਤਾ ਹੈ, ਅਤੇ ਜੀਵ ਨੂੰ ਬਾਅਦ ਵਿੱਚ ਪੈਦਾ ਕੀਤਾ। ਬੱਚਾ ਜਨਮ ਬਾਅਦ ਵਿੱਚ ਲੈਂਦਾ ਹੈ, ਮਾਤਾ ਦੀਆਂ ਛਾਤੀਆਂ ਵਿੱਚ ਅੰਮ੍ਰਿਤ ਵਰਗਾ ਦੁੱਧ ਪਰਮਾਤਮਾ ਪਹਿਲੋਂ ਪੈਦਾ ਕਰ ਦਿੰਦਾ। ਬੱਚੇ ਨੇ ਅਜੇ ਜਨਮ ਨਹੀਂ ਲਿਆ, ਉਹਦਾ ਰਿਸਕ ਮਾਲਕ ਨੇ ਪਹਿਲੋਂ ਪੈਦਾ ਕਰ ਦਿੱਤਾ ਹੈ ਅਤੇ ਅਸੀਂ ਕਿਉਂ ਕਿਸ ਚਿੰਤਾ ਵਿੱਚ ਪਏ ਹੋਏ ਹਾਂ। ਉਹ ਜਿਸ ਨੇ ਸਾਨੂੰ ਪੈਦਾ ਕੀਤਾ ਹੈ ਰਿਜਕ ਉਸੇ ਨੇ ਦੇਣਾ ਹੈ, ਕਿਉਂਕਿ ਉਹ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਸਾਰਿਆਂ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਹੈ। ਅਤੇ ਜਿਹੜਾ ਸਾਰਿਆਂ ਨੂੰ ਪਾਲਦਾ ਹੈ ਨਾ, ਸਾਹਿਬ ਕਹਿੰਦੇ ਸਦਾ ਤਨ ਅੰਤਰ ਨਾਮ ਸੰਭਾਲੇ। ਉਸ ਮਾਲਕ ਦਾ ਨਾਮ ਰੂਪੀ ਧਨ ਜਿਹੜਾ ਹੈ ਨਾ, ਉਹ ਆਪਣੇ ਅੰਦਰ ਸੰਭਾਲ ਕੇ ਰੱਖਣਾ ਚਾਹੀਦਾ। ਉਹਦਾ ਨਾਮ ਰੂਪੀ ਧਨ ਆਪਣੇ ਅੰਦਰ ਸੰਭਾਲ ਕੇ ਰੱਖ, ਜਿਹੜਾ ਮਾਲਕ ਸਾਰਿਆਂ ਦੀ ਪ੍ਰਤਪਾਲਣਾ ਕਰਦਾ। ਕਿਉਂਕਿ ਨਾਮ ਇੱਕ ਐਸਾ ਧਨ ਹੈ ਜਿਹੜਾ ਕਿਸੇ ਨੂੰ ਕਿਸੇ ਪ੍ਰਕਾਰ ਕੋਈ ਚੁਰਾ ਨਹੀਂ ਸਕਦਾ ਹੈ। ਅਤੇ ਖਿਮਾ ਕਰਨੀ, ਇਹ ਧਨ ਸਵੈਮ ਕਮਾਉਣਾ ਪੈਂਦਾ ਹੈ। ਪਿਤਾ ਦੀ ਕੀਤੀ ਕਮਾਈ ਪੁੱਤਰ ਨੂੰ ਨਹੀਂ ਪ੍ਰਾਪਤ ਹੁੰਦੀ, ਪਤੀ ਦਾ ਕਮਾਇਆ ਧਨ ਇਸਤਰੀ ਨੂੰ ਪ੍ਰਾਪਤ ਨਹੀਂ ਹੁੰਦਾ, ਇਹ ਸਵੈਮ ਕਮਾਉਣਾ ਪੈਂਦਾ। ਦੁਨੀਆਂ ਦਾ ਧਨ ਲੈ ਸਕਦੇ ਹਾਂ, ਦੁਨੀਆਂ ਦੀਆਂ ਜ਼ਗੀਰਦਾਰੀਆਂ ਮਿਲ ਜਾਂਦੀਆਂ ਨੇ, ਪਤੀ ਦੀ ਕਮਾਈ ਵਿੱਚੋਂ ਪਤਨੀ ਹਿੱਸੇਦਾਰ ਹੈ, ਪੁੱਤਰ ਹਿੱਸੇਦਾਰ ਹੈ, ਕਿਉਂਕਿ ਉਹ ਦੁਨਿਆਵੀ ਧਨ ਹੈ। ਕਾਚਾ ਧਨ ਸੰਚੈ ਮੂਰਖ ਗਾਵਾਰ, ਉਹ ਕੱਚਾ ਧਨ ਹੈ। ਅਤੇ ਜਿਹੜਾ ਸੱਚਾ ਧਨ ਹੈ ਨਾ, ਜਿਸ ਨੂੰ ਸਾਹਿਬ ਕਹਿੰਦੇ ਹਰ ਨਾਮ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਭਰੇ ਭੰਡਾਰਾ, ਨਾਮ ਧਨ ਹੋਰ ਸਭ ਬਿਖ ਜਾਣ। ਨਾਮ ਤੋਂ ਬਿਨਾਂ ਸਾਰਾ ਹੀ ਜ਼ਹਿਰ ਹੈ। ਇਹ ਨਿਰਮਲ ਧਨ ਹੈ, ਗੁਰੂ ਦੇ ਸ਼ਬਦ ਦੁਆਰਾ ਨਾਮ ਦੇ ਭੰਡਾਰੇ ਭਰੇ ਜਾਂਦੇ ਨੇ। ਕਈ ਸ਼ਬਦ ਸਤਿਗੁਰਾਂ ਨੇ ਨਾਮ ਦੇ ਵਿੱਚ ਉਚਾਰਨ ਕੀਤੇ ਨੇ। ਇਸ ਲਈ ਉਸ ਮਾਲਕ ਦਾ ਸੱਚਾ ਨਾਮ ਜਿਹੜਾ ਹੈ ਸਦਾ ਧਨ ਅੰਤਰ, ਸਦਾ ਉਹ ਨਾਮ ਰੂਪੀ ਜਿਹੜਾ ਧਨ ਹੈ ਨਾ, ਉਹ ਅੰਤਰ ਆਪਣੇ ਅੰਤਸ਼ਕਰਨ ਹਿਰਦੇ ਵਿੱਚ ਸੰਭਾਲ ਕੇ ਰੱਖਣਾ ਚਾਹੀਦਾ ਹੈ।
ਮੁਕਤ ਪਦਾਰਥ ਤਿੰਨ ਕੋ ਪਾਏ, ਹਰ ਕੈ ਨਾਮ ਰਤੇ ਲਿਵ ਲਾਏ।
ਇਹ ਜਿਹੜਾ ਨਾਮ ਧਨ ਹੈ, ਇਸ ਨਾਮ ਧਨ ਵਿੱਚੋਂ ਮਿਲਦਾ ਕੀ ਹੈ? ਗਿਆਨ ਪਦਾਰਥ, ਮੁਕਤ ਪਦਾਰਥ, ਨਾਮ ਪਦਾਰਥ। ਆਪ ਜੀ ਕਈ ਵਾਰੀ ਪੜ੍ਹਦੇ ਹੋ ਨਾ ਕਿ ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਜੇ ਕੋਈ ਚਾਰ ਪਦਾਰਥ ਚਾਹੁੰਦਾ ਹੈ ਨਾ, ਚਾਰ ਪਦਾਰਥ ਮੰਗਣੇ ਨੇ ਕਿਸੇ ਨੂੰ, ਚਾਹੁੰਦਾ ਕੋਈ ਚਾਰ ਪਦਾਰਥ, ਫਿਰ ਕੀ ਕਰੇ? ਕਹਿੰਦੇ ਸਾਧ ਜਨਾ ਕੀ ਸੇਵਾ ਲਾਗੈ। ਸਾਧ ਇੱਥੇ ਸਤਿਗੁਰੂ ਨੂੰ ਕਿਹਾ, ਕਿਸੇ ਦੇਹਧਾਰੀ ਸੰਤ ਨੂੰ, ਕਿਸੇ ਦੰਭੀ ਪਖੰਡੀ ਸੰਤ ਦੀ ਗੱਲ ਨਹੀਂ। ਇੱਥੇ ਸੰਤ ਦਾ ਜ਼ਿਕਰ ਆਉਂਦਾ ਹੈ, ਸਿੱਖ ਦਾ ਜ਼ਿਕਰ ਆਉਂਦਾ ਹੈ, ਪਰ ਇੱਥੇ ਸਤਿਗੁਰੂ ਜੀ ਗੱਲ ਸਤਿਗੁਰੂ ਦੀ ਕਰਦੇ ਨੇ, ਇੱਥੇ ਗੁਰੂ ਦੀ ਗੱਲ ਕਰਦੇ ਨੇ ਪਾਤਸ਼ਾਹ ਜੀ। ਸਾਧ ਜਨਾਂ ਕੀ ਸੇਵਾ ਲੱਗ ਹੈ, ਸਾਧੂ ਸਤਿਗੁਰੂ ਦੀ, ਗੁਰੂ ਪਿਆਰਿਆਂ ਦੀ ਸੇਵਾ ਵਿੱਚ ਲੱਗੇ ਅਤੇ ਚਾਰ ਪਦਾਰਥ ਆਪਣੇ ਆਪ ਪ੍ਰਾਪਤ ਹੋ ਜਾਂਦੇ ਨੇ। ਇਸ ਲਈ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹਰ ਕੈ ਨਾਮ ਰਤੇ ਲਿਵ ਲਾਏ। ਜਿਹੜੇ ਹਰੀ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਗਏ ਨੇ, ਜਿਨ੍ਹਾਂ ਦੀ ਲਿਵ ਪਰਮਾਤਮਾ ਨਾਲ ਲੱਗ ਗਈ, ਸੁਰਤੀ ਜੁੜ ਗਈ, ਨਾਮ ਤੇ ਬਹੁਤ ਸਾਰੇ ਜਪਦੇ ਨੇ, ਬਹੁਤ ਸਾਰੇ ਨਾਮ ਜਪਦੇ ਨੇ। ਪਰ ਕਈ ਵਾਰੀ ਐਸਾ ਹੁੰਦਾ ਹੈ, ਨਾਮ ਜਪਣ ਵਾਲਿਆਂ ਦੇ ਮਨ ਵਿੱਚ ਵੀ ਇਹ ਗੱਲ ਆ ਜਾਂਦੀ ਹੈ, ਭਈ ਨਾਮ ਜਪਿਆ ਤਾਂ ਹੀ ਸਫਲ ਹੈ ਜੀ, ਕੋਈ ਮੈਨੂੰ ਪੰਜ ਦਸ ਜਾਣੇ ਦੇਖਣ ਵੀ ਬੱਲੇ ਬੱਲੇ ਬੜਾ ਨਾਮ ਜਪ ਰਿਹਾ, ਬੜੀ ਸਮਾਧੀ ਲਾਉਂਦਾ, ਬੜੀਆਂ ਅੱਖਾਂ ਮੀਟ ਕੇ ਬੈਠਦਾ, अंदर प्रभता है, अपनी वडियाई चाहता है मनुख, इस करके जपया होया नाम वो किरत बन के रह जाता है, वो दिखावा बन के रह जाता है। पातशाह कहिंदे जिसकी लिव लग जाए नाम दे नाल, लिव लग गई भाई गोविंद दी, ते पातशाह गुरु अमरदास साहब जी गोइंदवाल साहब दे विच ने। गोइंदा कितनी दूर ते बैठा है, लिव लग गई सुरती जुड़ गई पातशाह जी दे नाल, एक मिक हो गई सुरती, ते असी ते गुरु दी गोद विच बैठ के भी सुरती नहीं जुड़दी। शरीर करके गुरु दी हजूरी विच, ते मन करके पता नहीं किथे दे किथे पहुँचे होए। नहीं, हर कै नाम, हरी परमात्मा दे नाम द्वारा जिन्हां दी लिव लग जांदी है, जिहड़े रंगे जांदे ने प्रभु परमेश्वर दे नाम दे विच, उन्हां नूं की मिलदा है? फरीद जी ने कहा सी ना, अम्मा जे मैं अल्लाह ताला दी बंदगी करांगा ते मैनू की मिलेगा? ते स्याणी अम्मा स्याणी मां ने कहा, बेटा वो खुदा शक्कर देंदा है, उहदा नाम जपिए अल्लाह ताला दी बंदगी करिए ना ते अल्लाह शक्कर देंदा है, ये ठीक है। असी दुनियावी लोग हाँ, साडियां अनेकां मंगां ने, पर इन्हां दे राहीं जुड़ जाइए, इन्हां दे राहीं नाम जपण लग जाइए, ते जपदियां जपदियां मंगां पिछे रह जाणगियां, मालक मिल जाएगा। मंगां पिछे रह जाणगियां, मालक दे नाल जुड़ जावांगे। इस किसे विद्वान ने बड़े प्यारे बचन कहे ने, सब कुछ मांग लिया खुदा को मांग कर, अब उठते नहीं हाथ मेरे इस दुआ के बाद। हुण इस दुआ तो बिना होर कोई चाहिदा ही नहीं। उस मालिक नूं मंग के सब कुछ मंग लिया है, टकसाल मिल जाए तो फिर सिक्के मंगण दी की लोड़ है? जिहदे कोल टकसाल आ जाए उहनूं करियाना मंगण दी की लोड़ है, सिक्के मंगण दी की लोड़ है? वो तो टकसाल का ही मालिक बन जाता, जो मर्जी ले लवे। इसलिए पातशाह जी बख्शिश करते ने, भाई मुक्त पदार्थ, ये जो चार पदार्थ ने ना, व्याख्या करन समा नहीं। मुक्त पदार्थ तिन कौ पाए, उन्होंने मुक्त पदार्थ प्राप्त हो जाते ने। विचे ग्रह गुरबचन उदासी, जो कमल रहे विच पाणी है, मुक्त पदार्थ। हसंदियां पैनंदियां खेलंदियां विचै होवै मुक्त, मुक्त पदार्थ। परिवार विच रहिंदियां, कारोबार विच रहिंदियां, संसार विच रहिंदियां, विचरदियां होयां ध्यान उस मालिक नाल जुड़ जाए। किरत विचों भी करता नज़र आ जाए, परिवार विचों परमात्मा नज़र आ जाए, तो समझ लो कि मुक्त पदार्थ। पर जे परमात्मा नूं याद करदे आं ते परिवार याद आ रहा है, करते दा चिंतन कर रहे हैं ते किरत चेते आ रही है, वह मनुख फिर रह जांदा है मुक्त पदार्थ। हर एक वस्तु विच उस परमात्मा नूं अनुभव कर लेना, ये उहदा नाम है, भाव वह मुक्त पदार्थ है।
गुर सेवा ते हर नाम तन पावै, अंतर परगास हर नाम ते आवै।
हुण ये नाम मिलदा कित्थों है? वैसे उस करतार परमात्मा का कोई नाम नहीं है, जिस तरह की उस मालिक ने किरत की उस तरह के नाम पै गए। असी किसे नाम नाल याद करते हैं? हिंदू किसे नाम नाल याद करते ने? मुसलमान मुसलमान किसे नाम नाल याद करते ने? ते मेरे साहब कहिंदे, किरतम नाम कथे तेरे जेबा, सतनाम तेरा परा पूर्वला। सतनाम वाहिगुरु उहदा परा पूर्वला सनातन नाम है। ਬਾਕੀ ਜਿਤਨੇ ਨਾਮ ਨੇ ਕਿਰਤਮ ਨਾਮ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਦੇ ਹੋ ਨਾ ਗੁਰੂ ਕੇ ਪਿਆਰਿਓ ਅਤੇ ਮਾਰੂ ਰਾਗ ਵਿੱਚ ਸਤਿਗੁਰੂ ਜੀ ਨੇ ਬਚਨ ਕਹੇ ਨੇ, ਉੱਥੇ ਨਾਮਾਂ ਦੀ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਉਹਦੇ ਜੋੜਨਾ ਕੀਤਾ ਹੈ। ਉੱਥੇ ਨਾਮਾਂ ਦੀ ਗੱਲ ਕੀਤੀ ਹੈ, ਅਚੁੱਤ ਪਾਰ ਬ੍ਰਹਮ ਪਰਮੇਸ਼ਰ ਸਵਾਮੀ, ਉੱਥੇ ਸਾਰੇ ਨਾਮ ਕਥਨ ਕੀਤੇ ਗਏ ਨੇ। ਜਿਸ ਤਰ੍ਹਾਂ ਦੇ ਪ੍ਰਭੂ ਨੇ ਨਾਮ ਕਿਰਤ ਕੀਤੀ, ਨਾਮ ਪੈ ਗਏ, ਪ੍ਰੇਮੀਆਂ ਨੇ ਉਸੇ ਨਾਮ ਦੇ ਨਾਲ ਜਪਿਆ ਉਸ ਨੂੰ। ਪਰ ਸਾਹਿਬਾਂ ਨੇ ਨਾ ਸਾਨੂੰ ਇੱਕ ਬਚਨ ਕਿਹਾ, ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਇਹ ਵਾਹਿਗੁਰੂ ਗੁਰਮੰਤਰ ਹੈ, ਪਰਮਾਤਮਾ ਦਾ ਕੋਈ ਨਾਮ ਨਹੀਂ ਹੈ। ਸਿਆਣਿਆਂ ਵਿਦਵਾਨਾਂ ਨੇ ਅਸਤੀ ਭਾਂਤੀ ਪ੍ਰੇ ਦੁਆਰਾ ਉਸ ਨੂੰ ਸੱਤ ਚਿੱਤ ਆਨੰਦ ਸਰੂਪ ਕਿਹਾ। ਅਤੇ ਨਾਮ ਦੇ ਭੇਦ ਨੇ, ਇੱਕ ਵਸਤੂਵਾਚਕ ਨਾਮ ਹੁੰਦਾ, ਇੱਕ ਭਾਵਵਾਚਕ ਨਾਮ ਹੁੰਦਾ। ਕਿਸੇ ਵਸਤੂ ਦਾ ਗਿਆਨ ਕਰਵਾਉਣ ਵਾਲਾ ਉਸ ਨੂੰ ਕਹਿੰਦੇ ਵਸਤੂਵਾਚਕ ਨਾਮ। ਭਾਵਵਾਚਕ ਨਾਮ ਜਿਸ ਤਰ੍ਹਾਂ ਕਿਸੇ ਦੇ ਭਾਵ ਨੂੰ ਪ੍ਰਗਟ ਕਰਨ ਵਾਲਾ, ਵੀ ਇਹ ਸੁੰਦਰ ਹੈ, ਕਠੋਰ ਹੈ, ਇਹਦਾ ਰੰਗ ਪੀਲਾ ਹੈ, ਇਹਦਾ ਗੋਰਾ ਹੈ, ਇਹਦਾ ਕਾਲਾ ਹੈ, ਪਰ ਉਸ ਮਾਲਕ ਦਾ ਨਾਮ ਕੋਈ ਨਹੀਂ ਹੈ। ਆਪ ਜੀ ਤਾਂ ਪੜ੍ਹਦੇ ਹੋ ਨਾ, ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਣ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਕੋਈ ਕਹਿ ਹੀ ਨਹੀਂ ਸਕਦਾ, ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ, ਕਹਾਂ ਵਾਸਤਾ ਕਹਿ ਫਿਰੇ ਕੌਣ ਭੇਖੰ, ਕਹਾਂ ਮੈਂ ਬਖਾਨੋ ਕਹੇ ਮੂੰਹ ਨਾ ਆਵੇ। ਉਹ ਕਹਿਣ ਦੇ ਵਿੱਚ ਨਹੀਂ ਹੈ, ਕੋਈ ਨਾਮ ਨਹੀਂ ਉਸਦਾ। ਜਿਸ ਨਾਮ ਨਾਲ ਯਾਦ ਕਰੋਗੇ ਉਸੇ ਨਾਮ ਦੇ ਨਾਲ ਉਸਨੇ ਮਿਲ ਪੈਣਾ। ਪਰ ਕਰੋਗੇ ਯਾਦ ਜੀ ਅੰਤਰ ਆਤਮਾ ਕਰਕੇ, ਲਿਵ ਲਾ ਕੇ। ਇਤਿਹਾਸ ਵਿੱਚ ਨੇ ਬੜੇ ਵਿਦਵਾਨਾਂ ਨੇ ਆਪਣੇ ਆਪਣੇ ਬਚਨ ਕਹੇ ਨੇ, ਸਮਾਂ ਸੀਮਿਤ ਹੈ। ਇੱਕ ਨਾਰਾਇਣ ਹਰੀ ਉਪਦੇਸ਼ ਗ੍ਰੰਥ ਹੈ, ਟੂਕ ਮਾਤਰ ਮੈਂ ਬੇਨਤੀ ਕਰ ਰਿਹਾ। ਕੋਈ ਜਗਿਆਸੂ ਚਲੇ ਗਿਆ ਸੰਤ ਕੋਲ ਨਾਮ ਲੈਣ ਵਾਸਤੇ, ਦੁਕਾਨਾਂ 'ਤੇ ਥਾਂ ਥਾਂ ਖੁੱਲੀਆਂ ਹੋਈਆਂ ਨੇ ਨਾ, ਕਿਸੇ ਰੋਡ 'ਤੇ ਚਲੇ ਜਾਓ ਤੁਹਾਨੂੰ ਦੁਕਾਨ ਮਿਲੇਗੀ, ਔਰ ਆਪਣੀ ਦੁਕਾਨ ਚਮਕਾਉਣ ਵਾਸਤੇ ਸਾਰੇ ਕੋਸ਼ਿਸ਼ ਕਰਦੇ ਨੇ। ਪਰ ਆਪਾਂ ਮੰਦਾ ਚੰਗਾ ਨਾ ਕਹੀਏ ਕਿਸ ਨੂੰ, ਆਪਾਂ ਆਪਣੀ ਗੱਲ ਕਹੀਏ। ਆਪਾਂ ਗੁਰੂ ਦੇ ਨਾਲ ਜੁੜਨਾ, ਗੁਰੂ ਦੀ ਗੱਲ ਕਰੀਏ। ਅਤੇ ਸੰਤ ਨੇ ਕਹਿ ਦਿੱਤਾ ਉਸਨੂੰ ਵੀ ਪਰੇ ਪਰੇ, ਕਿ ਰਾਜੇ ਨੇ ਆਉਣਾ ਸੀ, ਵਿਛਾਈ ਕੀਤੀ ਸੀ, ਉਹਨੇ ਕਿਹਾ ਵੀ ਐਵੇਂ ਸਧਾਰਨ ਜਿਹਾ ਵਿਅਕਤੀ ਆ ਰਿਹਾ, ਚਾਦਰਾਂ ਗੰਦੀਆਂ ਕਰੇਗਾ। ਉਹਨੇ ਪਰੇ ਪਰੇ ਕਹਿ ਦਿੱਤਾ, ਉਹ ਜਪਣਾ ਸ਼ੁਰੂ ਕਰ ਦਿੱਤਾ। ਅਤੇ ਪਰੇ ਪਰੇ ਜਪਦਿਆਂ ਤੋਂ ਕਹਿੰਦੇ ਉਸਨੂੰ ਗੁਰੂ ਦੀ ਬਖਸ਼ਿਸ਼ ਹੋ ਗਈ। ਕਿਸੇ ਪੁੱਛਿਆ ਵੀ ਇਹ ਵੀ ਕੋਈ ਨਾਮ ਹੈ, ਕਹਿੰਦਾ ਹਾਂ ਮੈਨੂੰ ਇਹ ਮੇਰੇ ਗੁਰੂ ਨੇ ਦਿੱਤਾ ਨਾਮ। ਕਾਹਦਾ ਨਾਮ ਦਿੱਤਾ ਪਰੇ? ਉਹ ਕਹਿੰਦਾ ਪਰੇ ਪਰੇ ਉਸਨੇ ਕਿਹਾ ਜਪਣਾ, ਭਾਵ ਕਿ ਇਹ ਤਿੰਨਾਂ ਬਿਰਤੀਆਂ ਤੋਂ ਪਰੇ ਹੋ ਕੇ, ਰਜੋ ਤਮੋ ਸਤੋ, ਇਹਨਾਂ ਬਿਰਤੀਆਂ ਨੂੰ ਤਿਆਗ ਦੇ, ਆਪਣੇ ਆਪ ਹੀ ਮਾਲਕ ਮਿਲ ਜਾਏਗਾ। ਕੋਈ ਰਜੋ ਵਿੱਚ ਹੈ, ਕੋਈ ਤਮੋ ਵਿੱਚ ਹੈ, ਕੋਈ ਸਤੋ ਬਿਰਤੀ ਵਿੱਚ ਵਿਚਰ ਰਿਹਾ। ਜਦੋਂ ਮਨੁੱਖ ਇਹਨਾਂ ਬਿਰਤੀਆਂ ਤੋਂ ਪਰੇ ਹੋ ਜਾਂਦਾ ਹੈ, ਇੱਕੋ ਨਿਰੰਕਾਰ ਦਾ ਹੀ ਸਰੂਪ ਬਣ ਜਾਂਦਾ ਹੈ। ਇਸ ਲਈ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਭਾਈ, ਕਿ ਉਸ ਮਾਲਕ ਨੇ ਜਿਹੜੇ ਬਖਸ਼ਿਸ਼ ਕੀਤੀ ਹੈ ਨਾ, ਗੁਰੂ ਦੀ ਸੇਵਾ ਦੇ ਵਿੱਚੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਨਾਮ ਤੋਂ ਬਿਨਾਂ ਸਭ ਕੁਝ ਬੇਅਰਥ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨਾ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਕਰਦੇ ਸੁਧਰ ਸੈਨ ਰਾਜੇ ਕੋਲ ਪਹੁੰਚ ਗਏ। ਜਦੋਂ ਸੁਧਰ ਸੈਨ ਰਾਜੇ ਕੋਲ ਪਹੁੰਚੇ ਨੇ ਨਾ, ਅਤੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਨੇ ਪੁੱਛਿਆ, ਰਾਜਨ ਭਈ ਕੀ ਕਰਦਾ ਹੁੰਦਾ ਕੋਈ ਧਰਮ ਅਰਥ ਵਾਸਤੇ? ਕਹਿੰਦਾ ਮਹਾਰਾਜ ਬਹੁਤ ਜੱਗ ਕਰੀਦੇ ਨੇ, ਬਹੁਤ ਦਾਨ ਦੇਈਦਾ, ਭੁੱਖਿਆਂ ਪਿਆਸਿਆਂ ਨੂੰ ਭੋਜਨ ਪ੍ਰਸ਼ਾਦਾ ਛਕਾਈਦਾ। ਅਤੇ ਸਾਹਿਬ ਕਹਿੰਦੇ ਹੋਰ ਕੀ ਕਰਦਾ ਉਹਨੇ? ਕਹਿੰਦਾ ਮਹਾਰਾਜ ਹੋਰ ਵੀ ਕੁਝ ਕਰਨ ਵਾਲੀ ਗੱਲ ਹੈ। ਕਈ ਵਾਰੀ ਅਸੀਂ ਵੀ ਸੋਚ ਲੈਂਦੇ ਹਾਂ ਵੀ ਝਾੜੂ ਫੇਰ ਲਿਆ, ਬਰਤਨ ਮਾਂਜ ਲਏ ਨੇ, ਹੁਣ ਹੋਰ ਕੀ ਕਰਨ ਵਾਲਾ ਬਾਕੀ ਹੈ? ਮਹਾਰਾਜ ਹੋਰ ਕੀ ਕਰਨ ਦੀ ਜ਼ਰੂਰਤ ਹੈ? ਮੈਂ ਬਹੁਤ ਵੱਡੇ ਦਾਨ ਕੀਤੇ ਨੇ, ਜੱਗ ਕੀਤੇ ਨੇ, ਅਨੇਕ ਪ੍ਰਕਾਰ ਦੇ ਧਰਮਾਰਥ ਕਾਰਜ ਕੀਤੇ ਨੇ। ਸਾਹਿਬ ਕਹਿੰਦੇ ਇੱਕ ਕਾਗਜ਼ ਲਿਆ, ਕਾਗਜ਼ ਲਿਆਂਦਾ, ਕਹਿੰਦੇ ਇੱਕ ਕਲਮ ਵੀ ਲੈ। ਇਹ ਕਲਮ ਲੈ ਲਈ ਰਾਜੇ ਨੇ, ਸੋਚਿਆ ਕਿ ਗੁਰੂ ਨਾਨਕ ਸਾਹਿਬ ਜੀ ਮੈਥੋਂ ਕੁਝ ਲਿਖਾ ਕੇ ਕੁਝ ਲੈਣਾ ਚਾਹੁੰਦੇ ਨੇ। ਪਾਤਸ਼ਾਹ ਕਹਿੰਦੇ ਸਿਫਰਾਂ ਪਾਉਣੀਆਂ ਸ਼ੁਰੂ ਕਰ ਦੇ, ਸੋਨਾ ਜਿਹਦਾ ਕੋਈ ਮੁੱਲ ਨਹੀਂ। ਉਹਨੇ 10 ਸਿਫਰਾਂ ਪਾ ਦਿੱਤੀਆਂ ਅਤੇ ਸਾਹਿਬ ਕਹਿਣ ਲੱਗੇ ਕਿੰਨੀ ਬਣੀ ਰਕਮ? ਕਹਿੰਦੇ ਮਹਾਰਾਜ ਰਕਮ ਕਾਹਦੀ ਬਣਨੀ ਹੈ, ਤਾਂ ਸਾਰੀਆਂ ਸਿਫਰਾਂ ਹੀ ਨੇ ਅਤੇ ਸਿਫਰਾਂ ਦੀ ਤਾਂ ਕੋਈ ਕੀਮਤ ਨਹੀਂ। ਪਾਤਸ਼ਾਹ ਕਹਿੰਦੇ ਅੱਛਾ। ਕਹਿੰਦੇ ਹੁਣ ਇੱਕ ਕਾਗਜ਼ ਹੋਰ ਲੈ। ਕਹਿੰਦੇ ਏਕਾ ਪਾ ਇਸ ਦੇ ਉੱਤੇ, ਏਕਾ ਪਾ ਦਿੱਤਾ। ਪਾਤਸ਼ਾਹ ਕਹਿੰਦੇ ਇੱਕ ਸਿਫਰ ਇਹਦੇ ਨਾਲ ਜੋੜ ਦੇ, ਕਿੰਨੇ ਬਣ ਗਏ? ਕਹਿੰਦੇ 10 ਬਣ ਗਏ। ਕਹਿੰਦੇ ਇੱਕ ਹੋਰ ਜੋੜ ਦੇ, ਹੁਣ ਕਿੰਨੇ ਬਣੇ? ਕਹਿੰਦੇ ਮਹਾਰਾਜ 100 ਬਣ ਗਿਆ। ਅਤੇ ਪਾਤਸ਼ਾਹ ਕਹਿੰਦੇ ਸਿਫਰਾਂ ਤਾਂ ਤੇਰੀਆਂ ਉਹੀ ਨੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਸੀ, ਹੁਣ ਇੱਕ ਸਿਫਰ ਦੇ ਨਾਲ 10-10 ਗੁਣਾ ਵਾਧਾ ਹੋ ਰਿਹਾ, ਇਹ ਕਿਉਂ? ਮਹਾਰਾਜ ਨਾਲ ਏਕਾ ਜੂ ਲੱਗ ਗਿਆ ਨਾ। ਅਤੇ ਸਾਹਿਬ ਕਹਿੰਦੇ ਨਾਮ ਏਕਾ ਹੈ, ਇਹ ਜਿਹੜਾ ਨਾਮ ਹੈ ਨਾ ਇਹ ਏਕਾ ਹੈ, ਇਹਦੇ ਨਾਲ ਬਾਕੀ ਜਿਤਨੇ ਵੀ ਕਰਮ ਕਰੇਗਾ ਵੱਧਦੇ ਜਾਣਗੇ, ਵੱਧਦੇ ਜਾਣਗੇ, ਪਰ ਸਿਮਰਨ ਤੋਂ ਬਿਨਾਂ ਕੁਛ ਵੀ ਨਹੀਂ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ
ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ।
ਇਹ ਹਰੀ ਪਰਮਾਤਮਾ ਦੇ ਨਾਮ ਦਾ ਗੂੜਾ ਰੰਗ ਹੈ, ਧਨ ਪਿਰ ਹੋਏ। ਇਹ ਗੂੜਾ ਰੰਗ ਕਦੋਂ ਚੜ੍ਹਦਾ? ਆਪਾਂ ਦੁਨਿਆਵੀ ਪ੍ਰੀਤ ਦੇਖਦੇ ਹਾਂ ਨਾ, ਪਤੀ ਅਤੇ ਪਤਨੀ ਦੀ ਪ੍ਰੀਤ ਹੁੰਦੀ ਹੈ। ਜਿਤਨਾ ਪਤੀ ਅਤੇ ਪਤਨੀ ਦਾ ਪਿਆਰ ਹੈ, ਖਿਮਾ ਕਰਿਓ ਮਾਤਾ ਪਿਤਾ ਦੇ ਨਾਲ ਪਿਆਰ ਨਹੀਂ, ਭੈਣ ਭਾਈਆਂ ਨਾਲ ਪਿਆਰ ਨਹੀਂ। ਅਤੇ ਸਾਹਿਬਾਂ ਨੇ ਉਦਾਹਰਣ ਦਿੱਤੀ, ਜਿਵੇਂ ਪਤੀ ਪਤਨੀ ਦਾ ਪਿਆਰ ਹੈ, ਸਿੱਖਾ ਗੁਰੂ ਦੇ ਨਾਲ ਪਿਆਰ ਕਰ, ਇਹ ਰੰਗ ਜਿਹੜਾ ਨਾ ਗੂੜਾ ਲੱਗ ਜਾਏਗਾ।
ਸਾਂਤ ਸਿਗਾਰ ਰਾਵੇ ਪ੍ਰਭ ਸੋਏ।
ਜਦੋਂ ਜੀਵ ਰੂਪੀ ਇਸਤਰੀ ਸ਼ਾਂਤੀ ਰੂਪੀ ਸ਼ਿੰਗਾਰ ਕਰਦੀ ਹੈ ਨਾ, ਅਤੇ ਪਤੀ ਪਰਮਾਤਮਾ ਉਸ ਨੂੰ ਗ੍ਰਹਿਣ ਕਰ ਲੈਂਦਾ ਹੈ। ਗਿਆਨ ਰਾਓ ਜਬ ਸੇਜੈ ਆਵੈ ਤਾਂ ਨਾਨਕ ਭੋਗ ਕਰੇ ਹੈ।
ਹਉਮੈ ਵਿੱਚ ਪ੍ਰਭ ਕੋਈ ਨਾ ਪਾਏ।
ਖਿਆਲ ਕਰਨਾ, ਸਾਹਿਬ ਕਹਿੰਦੇ ਨੇ ਕਿ ਹਉਮੈ ਵਿੱਚ, ਹੰਕਾਰ ਵਿੱਚ ਕੋਈ ਪ੍ਰਭੂ ਨੂੰ ਨਹੀਂ ਪ੍ਰਾਪਤ ਕਰ ਸਕਦਾ। ਹੰਕਾਰ ਕਰਕੇ ਮਨੁੱਖ ਕਿਤਨੇ ਵੀ ਕਰਮ ਕਰ ਲਵੇ, ਜਲ ਧਾਰੇ ਕਰੇ, ਪੁੱਠਾ ਲੜਕੇ ਘੋਰੀ ਬਣ ਕੇ ਤਪ ਕਰੇ, ਜਿਸ ਕਾਰਜ ਵਿੱਚ ਹੰਕਾਰ ਹੈ ਉੱਥੇ ਨਿਰੰਕਾਰ ਨਹੀਂ ਆਏਗਾ। ਕਿਉਂਕਿ ਹਰ ਜੀ ਉਹ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ।
ਮੂਲੋ ਭੁੱਲਾ ਜਨਮ ਗਵਾਏ।
ਜਿਹੜਾ ਮਨੁੱਖ ਹੰਕਾਰ ਵਿੱਚ ਆ ਕੇ ਕਰਮ ਕਰਦਾ ਨਾ ਕਿ ਮੈਂ ਨਿਤਨੇਮ ਕਰਦਾ, ਮੈਂ ਅੰਮ੍ਰਿਤ ਵੇਲੇ ਜਾਗਦਾ, ਮੈਂ ਸੇਵਾ ਕਰਦਾ, ਮੈਂ ਸੇਵਾ ਕਰਦਾ, ਪਾਤਸ਼ਾਹ ਕਹਿੰਦੇ ਬਿਲਕੁਲ ਮੂਲੋਂ ਹੀ ਭੁੱਲਿਆ ਹੋਇਆ, ਮੁੱਢ ਤੋਂ ਹੀ ਭੁੱਲਿਆ ਹੋਇਆ ਔਰ ਜਨਮ ਗਵਾਏ। ਇਹ ਹੀਰਾ ਲਾਲ ਅਮੋਲ ਜਨਮ ਹੈ, ਇਹ ਜਿਹੜਾ ਇੰਨਾ ਕੀਮਤੀ ਜਨਮ ਹੈ ਨਾ, ਇਸ ਨੂੰ ਗਵਾ ਰਿਹਾ।
ਗੁਰ ਤੇ ਸਾਂਤ ਸਹਿਜ ਸੁਖ ਬਾਣੀ।
ਗੁਰ ਤੇ, ਗੁਰੂ ਦੇ ਰਾਹੀਂ ਗੁਰ ਤੇ ਪ੍ਰਾਪਤ ਹੁੰਦੀ ਹੈ ਕਿ ਸ਼ਾਂਤੀ, ਸਹਿਜ ਟਿਕਾਓ ਦੀ ਅਵਸਥਾ ਔਰ ਸੁੱਖਾਂ ਦੀ ਬਾਣੀ ਸਤਿਗੁਰਾਂ ਦੇ ਅੰਮ੍ਰਿਤ ਵਚਨ।
ਸੇਵਾ ਸਾਚੀ ਨਾਮ ਸਮਾਣੀ।
ਸੇਵਾ ਵੀ ਉਹਨਾਂ ਦੀ ਸੱਚੀ ਹੈ ਜੋ ਨਾਮ ਵਿੱਚ ਸਮਾਈ ਕਰ ਲੈਂਦੇ ਨੇ।
ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ,
ਜਿਹੜੇ ਸ਼ਬਦ ਦੁਆਰਾ ਮਿਲ ਜਾਂਦੇ ਨੇ ਪ੍ਰੀਤਮ ਨੂੰ, ਜਿਹੜੇ ਸ਼ਬਦ ਰਾਹੀਂ ਉਪਦੇਸ਼ ਰਾਹੀਂ ਗੁਰੂ ਨੂੰ ਮਿਲ ਜਾਂਦੇ ਨੇ, ਉਹ ਸਦਾ ਹੀ ਗੁਰੂ ਨੂੰ ਧਿਆਉਂਦੇ ਰਹਿੰਦੇ ਨੇ। ਉਹ ਪਰਿਵਾਰ ਵਿੱਚ ਬੈਠ ਕੇ ਵੀ, ਕਾਰੋਬਾਰ ਵਿੱਚ ਬੈਠ ਕੇ ਵੀ ਧਿਆਉਂਦੇ ਨੇ।
ਸਾਚ ਨਾਮ ਵਡਿਆਈ ਪਾਏ,
ਔਰ ਪ੍ਰਭੂ ਪਰਮਾਤਮਾ ਦੇ ਨਾਮ ਦੀ ਸੱਚੀ ਵਡਿਆਈ ਉਹ ਗੁਰੂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਕਰਦੇ ਨੇ।
ਆਪੇ ਕਰਤਾ ਜੁਗ ਜੁਗ ਸੋਏ,
ਕਿਉਂਕਿ ਉਹ ਕਰਤਾ ਪਰਮਾਤਮਾ ਆਪ ਹੈ ਔਰ ਯੁੱਗ ਯੁੱਗ ਸੋਏ, ਯੁੱਗਾਂ ਯੁੱਗਾਂ ਦੇ ਵਿੱਚ, ਚਾਰੇ ਯੁੱਗਾਂ ਦੇ ਵਿੱਚ ਹਮੇਸ਼ਾ ਹਰ ਸਮੇਂ ਹੈ।
ਨਦਰ ਕਰੇ ਮਿਲਾਵਾ ਹੋਏ,
ਅਤੇ ਜੇ ਸਤਿਗੁਰੂ ਦੀ ਨਦਰ ਕਿਰਪਾ ਕਰ ਦੇਣ, ਬਖਸ਼ਿਸ਼ ਕਰ ਦੇਣ, ਨਦਰੇ ਅਨਾਇਤ ਕਰ ਦੇਣ, ਤਾਂ ਸਾਹਿਬ ਕਹਿੰਦੇ ਫਿਰ ਮਿਲਾਪ ਹੋ ਜਾਂਦਾ ਹੈ। ਉਹਦੀ ਪ੍ਰਭੂ ਦੀ ਕਿਰਪਾ ਦੁਆਰਾ, ਬਖਸ਼ਿਸ਼ ਦੁਆਰਾ ਮੇਲਾਵਾ ਹੋਏ, ਮੇਲਾਵਾ ਮਿਲਾਪ ਹੋ ਜਾਂਦਾ ਹੈ, ਭੇਦਤਾ ਮਿਲ ਜਾਂਦੀ ਹੈ।
ਗੁਰਬਾਣੀ ਤੇ ਹਰ ਮਨ ਵਸਾਏ,
ਗੁਰਬਾਣੀ ਤੇ ਗੁਰਬਾਣੀ ਨਾਲ ਹਰ ਮਨ ਵਸਾਏ, ਹਰੀ ਪਰਮਾਤਮਾ ਮਨ ਵਿੱਚ ਵਸ ਜਾਂਦਾ ਹੈ ਗੁਰੂ ਸ਼ਬਦ ਦੁਆਰਾ। ਗੁਰਬਾਣੀ ਗੁਰੂ ਸ਼ਬਦ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਉਹ ਪਰਮਾਤਮਾ ਮਨ ਵਿੱਚ ਵੱਸ ਜਾਂਦਾ ਹੈ। ਪੜ੍ਹਿਆ ਸੁਣਿਆ ਕੇਵਲ ਉਹ ਮਨ ਵਿੱਚ ਨਹੀਂ ਵੱਸਦਾ ਹੈ। ਜਦੋਂ ਅਸੀਂ ਅੰਤਰ ਆਤਮਾ ਕਰਕੇ ਪੜ੍ਹਦੇ ਹਾਂ ਨਾ, ਮਨ ਕਰਕੇ ਪੜ੍ਹਦੇ ਹਾਂ, ਉਹ ਬਚਨ ਮਨ ਵਿੱਚ ਵੱਸ ਜਾਂਦੇ ਨੇ।
ਨਾਨਕ ਸਾਚ ਰੱਤੇ ਪ੍ਰਭ ਆਪ ਮਿਲਾਏ,
ਉਹਨਾਂ ਦੀ ਨਿਸ਼ਾਨੀ ਕੀ ਹੈ ਜਿਨ੍ਹਾਂ ਦੇ ਮਨ ਵਿੱਚ ਵੱਸ ਗਿਆ ਨਾਨਕ ਨਿਰੰਕਾਰ? ਪਾਤਸ਼ਾਹ ਕਹਿੰਦੇ ਨਾਨਕ, ਹੇ ਨਾਨਕ, ਸਾਚ ਰੱਥੇ, ਉਹ ਸੱਚ ਵਿੱਚ ਰੰਗੇ ਗਏ ਨੇ, ਉਹ ਸੱਚ ਦੁਆਰਾ ਰੰਗੇ ਗਏ ਨੇ, ਅਤੇ ਜਿਹੜੇ ਰੰਗੇ ਗਏ ਪ੍ਰਭੂ ਆਪ ਮਿਲਾਏ, ਉਹਨਾਂ ਨੂੰ ਪ੍ਰਭੂ ਨੇ ਆਪ ਆਪਣੇ ਨਾਲ ਮਿਲਾ ਲਿਆ, ਪ੍ਰਭੂ ਨੇ ਆਪਣੀ ਅਭੇਦਤਾ ਬਖਸ਼ਿਸ਼ ਕਰ ਦਿੱਤੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਨੇ ਦਿਖਾਵੇ ਦੇ ਕਰਮਾਂ ਨੂੰ ਪ੍ਰਵਾਨ ਨਹੀਂ ਕੀਤਾ ਹੈ, ਹੰਕਾਰ ਦੀ ਬਿਰਤੀ ਨੂੰ ਪ੍ਰਵਾਨ ਨਹੀਂ ਕੀਤਾ ਹੈ। ਉਹ ਤੇ ਭੋਲੇ ਭਾਏ ਮਿਲੇ ਰਘੁਰਾਇਆ, ਭੋਲੇ ਭਾਏ ਸੋਤੇ ਸਿੱਧ, ਕਿਸੇ ਲਿਬਾਸ ਵਿੱਚ ਨਹੀਂ, ਕਿਸੇ ਵਿਖੇ ਵਿਸ਼ੇਸ਼ ਵਿੱਚ ਨਹੀਂ, ਤੁਰਿਆਂ ਜਾਂਦਿਆਂ ਵੀ ਨਾਮ ਜਪਣਾ, ਬੈਠਿਆਂ ਵੀ ਨਾਮ ਜਪਣਾ, ਕਿਰਤ ਕਰਦਿਆਂ ਵੀ ਨਾਮ ਜਪਣਾ, ਸੁੱਤੇ ਸਿੱਧ ਉਸ ਮਾਲਕ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਨੇ ਜੀਵਨ ਵਿੱਚ ਸੇਵਾ ਅਤੇ ਸਿਮਰਨ ਨੂੰ ਤਰਜੀਹ ਦਿੱਤੀ ਹੈ। ਸੇਵਾ ਵੀ ਕਰਨੀ ਹੈ, ਸਿਮਰਨ ਵੀ ਕਰਨਾ ਹੈ। ਸੇਵਾ ਲੋੜਵੰਦ ਦੀ ਕਰਨੀ ਹੈ, ਸਿਮਰਨ ਉਸ ਮਾਲਕ ਨਿਰੰਕਾਰ ਦਾ ਕਰਨਾ, ਕਿਸੇ ਦੇਹ ਦਾ ਨਹੀਂ ਕਰਨਾ ਹੈ। ਗੁਰੂ ਬਖਸ਼ਿਸ਼ ਕਰੇ, ਗੁਰੂ ਦੇ ਉਪਦੇਸ਼ ਅਸੀਂ ਆਪਣੇ ਮਨ ਵਿੱਚ ਵਸਾਉਣ ਦਾ ਯਤਨ ਕਰੀਏ, ਤਾਂ ਕਿ ਲੋਕ ਸੁਖੀ ਪ੍ਰਲੋਕ ਸਹੇਲੇ ਹੋਈਏ।
ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮਿਲਾਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।